ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਇੱਕ ਜਾਪਾਨੀ ਨਾਇਕਾ ਦੀ ਜੀਵਨ ਕਥਾ। ਆਓ ਉਸਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਹਿੱਸੇ ਦੀਆਂ ਕੁਝ ਸਤਰਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ। ਅਤੇ ਜਦ ਉਸ ਕੋਈ ਗੱਲ ਪੁੱਛੀ, ਇਸ ਕਰਕੇ ਕਿ ਗੱਲਬਾਤ ਆਰੰਭ ਹੋਵੇ, ਸਵਾਣੀ ਜਾਂ ਜ਼ਰਾ ਕੋ ਹੱਸ ਛੱਡਦੀ ਜਾਂ ਸਿਰ ਨੀਵਾਂ ਪਾ ਕੇ ਹਾਂ ਨਾ ਕਰ ਦਿੰਦੀ ਸੀ। ਫਿਰ ਉਹ ਵੀ ਚੁੱਪ ਹੋ ਗਿਆ ਅਤੇ ਇਤਨੇ ਚਿਰ ਵਿੱਚ ਤੱਕ ਲੀਤਾ ਸੀ ਕਿ ਉਹ ਛੋਟਾ ਘਰ ਬਿਲਕੁਲ ਬੇਦਾਗ ਸਫਾ ਸੀ ਅਤੇ ਉਹਦੇ ਬਰਤਨ ਜਿਵੇਂ ਹੁਣੇ ਬਣੇ ਹਨ। ਥੋੜ੍ਹੀਆਂ ਜਿਹੀਆਂ ਚੀਜ਼ਾਂ ਜੋ ਅੱਗੇ ਪਿੱਛੇ ਪਈਆਂ ਹਨ, ਬੜੀਆਂ ਹੀ ਸੋਹਣੀਆਂ ਅਤੇ ਮੂੰਹੋਂ ਬੋਲਦੀਆਂ ਸਨ। ਕਵਿਤਾ ਅਤੇ ਆੜ ਦੇ ਸੰਬੰਧ ਦੀਆਂ ਚੀਜ਼ਾਂ ਅਤੇ ਚੀਨੀ ਬੋਲੀ ਦੇ ਕਾਵੀਏ ਮੰਤਰ ਲਿਖੇ ਲਟਕ ਰਹੇ ਸਨ ਮਕਾਨ 'ਤੇ। ਇੱਕ ਕਿਨਾਰੇ ਇੱਕ ਚੌਕੀ ਸੀ ਅਤੇ ਉਸ ਉੱਪਰ ਇੱਕ ਮੰਦਰ ਦੀ ਸ਼ਕਲ ਦੀ ਦੋ ਦਰਵਾਜ਼ਿਆਂ ਵਾਲਾ ਨਿੱਕਾ ਮੰਦਰ ਖਿਡਾਉਣਾ ਜਿਹਾ ਸੀ ਅਤੇ ਦੋਵੇਂ ਨਿੱਕੇ ਦਰਵਾਜ਼ੇ ਖੁੱਲ੍ਹੇ ਹੋਏ ਸਨ ਅਤੇ ਉਸਦੇ ਸਾਹਮਣੇ ਇੱਕ ਨਿੱਕਾ ਜਿਹਾ ਦੀਵਾ ਜਗਾਇਆ ਹੋਇਆ ਸੀ ਅਤੇ ਫੁੱਲਾਂ ਦਾ ਸਿਹਰਾ ਲਟਕਾਇਆ ਹੋਇਆ ਸੀ। ਇਹ ਸ਼ਾਇਦ ਉਹ ਘਰ ਦਾ ਆਲਾ ਜਿਹਾ ਸੀ ਜਿਸ ਵਿੱਚ ਕਿਸੇ ਗੁਜ਼ਰ ਗਏ ਮਿੱਤਰ ਦੀਆਂ ਨਿਸ਼ਾਨੀਆਂ ਰੱਖਦੇ ਹਨ। ਅਤੇ ਇਸ ਘਰ ਦੇ ਸ਼ਿਵਾਲੇ ਉੱਪਰ ਇੱਕ ਬੜੀ ਸੁੰਦਰ ਮਿਹਰ ਦੀ ਦੇਵੀ ਦੀ ਤਸਵੀਰ ਸੀ, ਜਿਸ ਆਪਣੇ ਕੇਸਾਂ ਵਿੱਚ ਪੂਰਾ ਚੰਨ ਲਟਕਾਇਆ ਹੋਇਆ ਸੀ। ਜਦ ਵਿਦਿਆਰਥੀ ਰੋਟੀ ਖਾ ਚੁੱਕਾ ਤਾਂ ਸਵਾਣੀ ਕਹਿੰਦੀ ਹੈ, ਮੈਂ ਆਪ ਨੂੰ ਚੰਗਾ ਬਿਸਤਰਾ ਨਹੀਂ ਦੇ ਸਕਦੀ ਅਤੇ ਬਸ ਇਹ ਇੱਕੋ ਹੀ ਕਾਗਜ਼ ਦੀ ਬਣੀ ਮੱਛਰਦਾਨੀ ਹੈ। ਇਹ ਬਿਸਤਰਾ ਅਤੇ ਮੱਛਰਦਾਨੀ ਮੇਰੀ ਆਪਣੀ ਹੈ, ਪਰ ਅੱਜ ਰਾਤ ਮੈਨੂੰ ਕਈ ਕੰਮ ਕਰਨੇ ਹਨ ਅਤੇ ਮੈਨੂੰ ਸੌਣ ਲਈ ਕੋਈ ਅਵਸਰ ਨਹੀਂ ਮਿਲੇਗਾ, ਇਸ ਲਈ ਆਪ ਇਹਨਾਂ ਦੋਹਾਂ ਚੀਜ਼ਾਂ ਨੂੰ ਵਰਤ ਸਕਦੇ ਹੋ ਅਤੇ ਹੁਣ ਮੈਂ ਆਪ ਦੀ ਮਿੰਨਤ ਕਰਦੀ ਹਾਂ ਕਿ ਆਪ ਆਰਾਮ ਕਰੋ। ਭਾਵੇਂ ਮੈਂ ਨਿਮਾਣੀ ਪਾਸੋਂ ਆਪ ਨੂੰ ਆਰਾਮ ਦੇਣ ਦੇ ਕਾਫੀ ਸਮਾਨ ਪੂਰਨ ਨਹੀਂ ਹੋ ਸਕੇ, ਪਰ ਨੌਜਵਾਨ ਆਰਟਿਸਟ ਸਮਝ ਗਿਆ ਸੀ ਕਿ ਉਸ ਇਕੱਲੀ ਸਵਾਣੀ ਪਾਸ ਇੱਕੋ ਹੀ ਬਿਸਤਰਾ ਹੈ ਔਰ ਉਹ ਆਪਣਾ ਬਿਸਤਰਾ ਉਹਨੂੰ ਇੱਕ ਮਿਹਰਬਾਨੀ ਕਰਕੇ ਦਿੰਦੀ ਹੈ ਅਤੇ ਆਪ ਜਗਰਾਤਾ ਕਰਨ ਦਾ ਦਇਆਵਾਨ ਬਹਾਨਾ ਕਰਦੀ ਹੈ। ਇਹ ਦੇਖ ਕੇ ਉਸ ਕਿਹਾ, ਜੀ ਮੈਂ ਤਾਂ ਭੁੰਜੇ ਹੀ ਸਹਿ ਸਕਦਾ ਹਾਂ ਅਤੇ ਮੈਨੂੰ ਮੱਛਰਾਂ ਦਾ ਕੋਈ ਡਰ ਨਹੀਂ। ਆਪ ਨੂੰ ਕੀ ਐਸਾ ਕੰਮ ਹੈ ਜੋ ਆਪ ਰਾਤ ਸੌਣਾ ਨਹੀਂ ਚਾਹੁੰਦੇ? ਮੈਨੂੰ ਆਪ ਦੀ ਇੰਨੀ ਖੇਚਲ ਮੇਰੀ ਖਾਤਰ ਕਰਨਾ ਚੰਗਾ ਨਹੀਂ ਲੱਗਦਾ ਅਤੇ ਮੇਰੇ ਪਰ ਮਿਹਰਬਾਨੀ ਕਰੋ ਅਤੇ ਮੈਨੂੰ ਭੁੰਜੇ ਹੀ ਪੈ ਜਾਣ ਦਿਓ। ਮੇਰਾ ਰੂਹ ਆਪ ਦੀ ਇੰਨੀ ਦਇਆ ਬਰਦਾਸ਼ਤ ਨਹੀਂ ਕਰ ਸਕਦਾ। ਤੀਵੀਂ, ਜੋ ਮੈਂ ਕਹਿੰਦੀ ਹਾਂ ਉਹ ਆਪ ਨੂੰ ਮੰਨਣਾ ਪਵੇਗਾ। ਦਰ ਹਕੀਕਤ ਮੈਨੂੰ ਕੰਮ ਹੈ ਅਤੇ ਮੈਂ ਅੱਜ ਰਾਤ ਨਹੀਂ ਸੌਣਾ। ਇਹ ਲਫ਼ਜ਼ ਇੱਕ ਵੱਡੀ ਭੈਣ ਦੀ ਹੈਸੀਅਤ ਵਿੱਚ ਐਸੇ ਪਿਆਰ ਅਤੇ ਐਸੇ ਦਾਅਵੇ ਨਾਲ ਉਸਨੇ ਕਹੇ ਜੋ ਇਸ ਨੌਜਵਾਨ ਨੂੰ ਸਿਰ ਝੁੱਕ ਕੇ ਮੰਨਣੇ ਪਏ ਅਤੇ ਆਖਿਆ, ਕੀ ਇਹ ਉਚਿਤ ਹੈ ਕਿ ਆਪ ਮੈਨੂੰ ਜੋ ਬੰਦੋਬਸਤ ਮੈਂ ਚਾਹਾਂ ਉਹ ਆਪਣੇ ਮਹਿਮਾਨ ਲਈ ਕਰਨ ਦੀ ਆਗਿਆ ਦੇਵੋਗੇ? ਇਸ ਬੰਦੋਬਸਤ ਵਿੱਚ ਆਪ ਦਾ ਦਖਲ ਦੇਣਾ ਵਾਜਬ ਨਹੀਂ। ਨੌਜਵਾਨ ਚੁੱਪ ਹੋ ਗਿਆ, ਕਿਉਂਕਿ ਸੌਣ ਵਾਸਤੇ ਕਮਰਾ ਵੀ ਇੱਕੋ ਸੀ। ਉਸਨੇ ਆਪਣੀ ਤੁਲਾਈ ਲਿਆ ਕੇ ਫਰਸ਼ ਉੱਪਰ ਵਿਛਾ ਦਿੱਤੀ ਅਤੇ ਰਜਾਈ ਰੱਖ ਦਿੱਤੀ। ਇੱਕ ਲੱਕੜੀ ਦਾ ਸਿਰਹਾਣਾ ਵੀ ਲਿਆ ਦਿੱਤਾ ਕਮਰੇ ਦੇ ਉਸ ਪਾਸੇ ਜਿਸ ਪਾਸੇ ਉਹ ਘਰ ਦਾ ਨਿੱਕਾ ਜਿਹਾ ਮੰਦਰ ਪਿਆ ਹੋਇਆ ਸੀ। ਉਸ ਅੱਗੇ ਇੱਕ ਸਕਰੀਨ ਪਰਦਾ ਖੜੀ ਕਰ ਦਿੱਤੀ, ਉਹਦਾ ਪਾਸਾ ਵੱਖਰਾ ਇਉਂ ਕਰ ਦਿੱਤਾ ਅਤੇ ਆਖਿਆ ਕਿ ਹੁਣ ਆਪ ਥੱਕੇ ਹੋ, ਬਰਾਜ ਜਾਓ ਅਤੇ ਸਹਿ ਜਾਓ। ਇਹ ਇੱਛਿਆ ਇਸ ਤਰ੍ਹਾਂ ਪ੍ਰਗਟ ਕੀਤੀ ਕਿ ਉਹ ਦਰ ਹਕੀਕਤ ਉਹਨੂੰ ਸੌਂ ਜਾਣ ਦਾ ਹੁਕਮ ਦੇ ਰਹੀ ਹੈ ਤਾਂ ਕਿ ਉਹ ਉਹਦੇ ਰਾਤ ਦੇ ਕੰਮਾਂ ਵਿੱਚ ਕਿਸੇ ਤਰ੍ਹਾਂ ਦਾ ਦਖਲ ਦੇ ਨਾ ਸਕੇ। ਨੌਜਵਾਨ ਬਿਸਤਰੇ ਵਿੱਚ ਵੜ ਗਿਆ। ਭਾਵੇਂ ਉਹਦਾ ਰੂਹ ਦੁਖੀ ਸੀ ਕਿ ਕਿਸ ਤਰ੍ਹਾਂ ਸਵਾਣੀ ਨੇ ਆਪਣਾ ਬਿਸਤਰਾ ਉਹਨੂੰ ਦੇ ਦਿੱਤਾ, ਤਾਂ ਵੀ ਲੇਟਦੇ ਸਾਰ ਸਹਿ ਗਿਆ, ਬਹੁਤ ਥੱਕਾ ਹੋਇਆ ਸੀ। ਪਰ ਥੋੜ੍ਹਾ ਚਿਰ ਹੀ ਸੁੱਤਾ ਹੋਣਾ ਹੈ ਕਿ ਇੱਕ ਅਨੋਖੀ ਜਿਹੀ ਆਵਾਜ਼ ਨੇ ਉਹਨੂੰ ਜਗਾ ਦਿੱਤਾ ਅਤੇ ਉਹ ਅਚੰਬਾ ਹੋ ਕੇ ਸੁਣਨ ਲੱਗ ਪਿਆ ਕਿ ਆਵਾਜ਼ ਕੀ ਹੈ ਅਤੇ ਕਿੱਥੋਂ ਆ ਰਹੀ ਹੈ। ਆਵਾਜ਼ ਪੈਰਾਂ ਦੀ ਸੀ, पर पैर चल नहीं रहे, कोई आ जा नहीं रहा। इउं जापे जिमें कोई घबराहट में त्रिखे त्रिखे पैर रख रहा है। सोचा कि शायद घर में चोर ना आवड़े हों। उसनू अपने लिए तो कोई डर ना लगा, क्योंकि उस पास लुटे जाण नू सी कुछ नहीं, पर सुहाणी की खातर कुछ पै पीत होया। मच्छरदानी विच एक लकड़ी की जाली जी नाल भरिया सुराख सी, उसकी राही देखण लगा, पर अगे वह परदा सी कुछ वेख ना सकया। जो हो रहा सी स्क्रीन दे पिछे हो रहा सी। उसने उच्चा रौला पाण दी सोची, पर फिर सोचिया कि जद तक सारी गल का पता ना लगे, सुहाणी की जान की रक्षा इस विच है कि वह उच्चा ना बोले। पर वह आवाज़ जिहड़ी सुनाई दे रही सी बराबर जारी रही, ते होर वध उसकी हैरानी वध गई। आखिर रह ना सकिया। जो कुछ होवे वह उठ के वेखेगा कि किस तरह वह अपनी दयावान मालका की जान की हिफाजत कर सकता है। जल्दी नाल कपड़े पा के उस मच्छरदानी विचों निकल के उस स्क्रीन तक बिना खड़ाक किते दे जा पड़िया ते झाती पा के वेखिया। जो उस वेखिया उसने उन्हों बड़ा आश्चर्य किया। की सी ओही प्रिभजोत सुहाणी, बड़े ही सोहने गोटे किनारे वाले कपड़े पाए, उस मंदिर जे अगे एक अचरज नृत्य कर रही सी। ओ सुहाणी आप एक अमूल नाच कर रही है। पोशाक उस सिहाण लई के नृत्य करन वाली नायका दे नाच देखे सन, पर एहो जिहा ना नाच ना रंग ना रस किधरे वेख्या सी। अजीब काड़ी सी वो अपने नाच विच लीन है, पर ये अपनी अख किधरे उपर उठा नहीं सकता। एदा रूह उथे बज गया। पहला तो पुराने जापान के वहम जे उन्हों डराण लगे कि शायद ये कोई भूत प्रेत ही ना हो, पर बुद्ध का वह निका जिहा घर का मंदिर देख के उन्हों तसली हुई कि ऐसी पाक हजूरी विच कोई ऐर गैर आ नहीं सकता। नाले उन्हों ए भी ख्याल होया कि ए उस रास नू वेख रहा है, ते रस दे चुप राग दा असर उस उपर होर डूंगा हुंदा गया, ते ओ उथों हिलण जोगा ही ना रहा। ओ भी वेखण विच बस अखां ही हो गया। अचानचक उस सुहाणी ने जद नाच बंद कीता, अपनी पिशवाज उतारी, ते उन्हों देख के वह बड़ी चौंकी, ते उस वल घूर के देखण लग। नौजवान ने झट माफ़ी मंगण दी की। उस जो बीतिया सी सो कह सुनाया, किस तरह इस सोने ते अचंबा करन वाले खड़ाक ने उदी नींदर खोली। वो क्यों ना चिल्लाया ते चुपके उठ के स्क्रीन वल आया, ते फिर उस रस मगनता विच हिल ना सकया। मैनू तुसी माफ़ करना, पर हुण मैं पुछे बिना रह नहीं सकता कि आप कौन हो और आप दी कहानी की है। आप इस सारे मुल्क विच मेरी जांचे अदुती नृत्य दी मलका हो, ते आप इत्थे किस तरह आए। सच तां ए है कि मैं दारुल खिलाफे दे सब चोणवियां नचण वालियां विच आप दे हुनर दा मुकाबला करन वाली कोई नहीं दिठी। पहला तां सुहाणी गुस्से ही सी, पर जद ओ ए कह के माफ़ी मंग के चुप होया, तद ओदे मुँह ते भी मुड़ अनायत आई। आप हस के ओदे कोल ही उत्थे बह गई। कहण लगी, नहीं मैं तेरे पर खफा नहीं, पर मैनू मंदा जरूर लगा है कि आपने मैनू नचदिया क्यों वेख्या। आपनू मैं तो पागल जी लगी होवांगी कि आप मुहारी कल मुकली नचण लग पई हाँ। हुण आपनू सारी गल दा भेद दसना ही पिया। मेरी कहानी इन्नी है कि मैं ओ नायका हाँ। ये नाम मशहूर सी, ते नौजवान नूं वी इहदे नाम दी शोहरत दा पता सी, क्योंकि वह सारे मुल्क विच हर दिल नूं मोहित करन वाली नाच बालका सी। मैं जद अपने पूरे जोबन विच सी, ते मेरा उनर विख्यात सी, मेरे रूह नूं एक नौजवान ने मोया। मैं उस नाल सब शोहरत राज भाग सुख महल छोड़ के नस आई। भावें मेरे प्यारे पास कोई धन नहीं सी, ਪਰ ਸਾਡੇ ਪਾਸ ਕਾਫੀ ਸੀ ਆਪਣੇ ਗਰੀਬੀ ਵਿੱਚ ਪਰ ਪਿਆਰ ਵਿੱਚ ਜੀਣ ਨੂੰ। ਉਹ ਪਿਆਰਾ ਮੇਰਾ ਬੜਾ ਖੁਸ਼ ਹੁੰਦਾ ਸੀ ਜਦ ਮੈਂ ਉਹਦੇ ਸਾਹਮਣੇ ਨੱਚਦੀ ਸਾਂ। ਇਸ ਘਰ ਵਿੱਚ ਅਤੇ ਇਸ ਇਕਾਂਤ ਵਿੱਚ ਕੁਛ ਇੱਕ ਚਿਰ ਅਸੀਂ ਦੋਵੇਂ ਇੱਕ ਦੂਜੇ ਲਈ ਜੀਂਦੇ ਸਾਂ। ਸਾਡਾ ਸਾਰਾ ਜਗਤ ਇੱਕ ਦੂਜੇ ਲਈ ਅਸੀਂ ਆਪ ਸਾਂ। ਉਹ ਮੈਨੂੰ ਪਿਆਰ ਦਾ ਨਹੀਂ ਸੀ, ਮੈਨੂੰ ਪੂਜਦਾ ਸੀ ਔਰ ਬੇਹੱਦ ਉਹਦਾ ਪਿਆਰ ਸੀ। ਮੈਂ ਨਿਮਾਣੀ ਕਿਸ ਜੋਗ ਸਾਂ, ਮੈਨੂੰ ਇੰਨਾ ਪਤਾ ਸੀ ਕਿ ਮੇਰਾ ਨਾਚ ਉਹਨੂੰ ਰਿਝਾਉਂਦਾ ਸੀ, ਸੋ ਮੈਂ ਉਹਨੂੰ ਰਿਝਾਉਣ ਦੀ ਕਰਦੀ ਸਾਂ। ਹਰ ਸ਼ਾਮ ਉਹ ਕੋਈ ਨਾ ਕੋਈ ਸੁਰ ਰਾਗ ਦੀ ਛੇੜਦਾ ਸੀ ਅਤੇ ਮੈਂ ਉਸ ਸੁਰ ਉੱਪਰ ਨੱਚਦੀ ਸਾਂ। ਇੱਕ ਦੂਜੇ ਨੂੰ ਅਸੀਂ ਤੱਕ ਤੱਕ ਜੀਂਦੇ ਸਾਂ, ਪਰ ਇੱਕ ਸਿਆਲੇ ਕੁਛ ਚਿਰ ਹੀ ਹੋਇਆ ਹੈ ਕਿ ਆਪ ਨੂੰ ਸਦਾ ਆ ਗਿਆ। ਮੈਂ ਜਿੰਨੀ ਵਾਹ ਲੱਗੀ ਸੇਵਾ ਕੀਤੀ ਪਰ ਮੇਰੀ ਭੂੜੀ ਵਿਅਰਥ ਗਈ, ਆਪ ਸਦਾ ਲਈ ਮੈਂ ਥੀ ਜੁਦਾ ਹੋ ਗਏ। ਨੌਜਵਾਨ ਸਮਝ ਗਿਆ ਕਿ ਹੁਣ ਇਹ ਅੱਜ ਰਾਤ ਦਾ ਨਾਚ ਗੁਜ਼ਰ ਗਏ ਪਿਆਰੇ ਨੂੰ ਰਿਝਾਉਣ ਦਾ ਤਰਲਾ ਸੀ ਅਤੇ ਉਹ ਬੁੱਧ ਦਾ ਨਿੱਕਾ ਜਿਹਾ ਮੰਦਰ ਉਹਦੀ ਯਾਦ ਵਿੱਚ ਰਚਿਆ ਹੋਇਆ ਹੈ। ਉਸ ਵਿੱਚ ਉਸ ਪਿਆਰੇ ਦਾ ਨਾਮ ਅਤੇ ਕੁਛ ਉਹਦੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ ਅਤੇ ਉਸਦੀ ਯਾਦ ਵਿੱਚ ਇਹ ਇੱਕ ਤਰ੍ਹਾਂ ਦਾ ਪਿਆਰ ਸ਼ਰਾਧ ਸੀ ਜਿਹੜਾ ਉਸਨੇ ਇਸ ਤਰ੍ਹਾਂ ਵੇਖਿਆ। ਸਵਾਣੀ ਨੇ ਚਾਹ ਬਣਾਈ ਔਰ ਦੋਹਾਂ ਪੀਤੀ ਅਤੇ ਫਿਰ ਉਸਨੇ ਕਿਹਾ, ਹੁਣ ਆਪ ਸਹਿ ਜਾਓ। ਨੌਜਵਾਨ ਨੇ ਕਿਹਾ, ਆਪ ਮੈਨੂੰ ਮਾਫ਼ੀ ਦੇਣਾ ਕਿ ਮੈਂ ਇਸ ਤਰ੍ਹਾਂ ਆਪਣੇ ਮੁਤਬਰਕ ਨਾਚ ਨੂੰ ਵੇਖਣ ਲਈ ਮਜਬੂਰ ਹੋਇਆ। ਉਹ ਕਹਿਣ ਲੱਗੀ, ਨਹੀਂ, ਸਗੋਂ ਆਪ ਨੇ ਮਾਫ਼ੀ ਦੇਣੀ ਕਿ ਮੈਨੇ ਆਪ ਦੀ ਨੀਂਦਰ ਉਕਤਾਈ। ਪਹਿਲਾਂ ਤਾਂ ਮੈਂ ਉਡੀਕ ਕਰਦੀ ਰਹੀ, ਜਦ ਆਪ ਕੋਕ ਸਹਿ ਗਏ ਸੇ ਤਦ ਮੈਂ ਬਿਨਾਂ ਬਾਲੇ ਖੜਾਕ ਦੇ ਆਰੰਭ ਕੀਤੀ ਸੀ, ਪਰ ਆਪ ਨੂੰ ਵਿਖੇਪਤਾ ਹੋਈ। ਇਉਂ ਮਾਫ਼ੀਆਂ ਮੰਗਦਾ ਉਹ ਮਜਬੂਰਨ ਮੁੜ ਕਾਗਜ਼ ਦੀ ਮੱਛਰਦਾਨੀ ਹੇਠ ਜਾ ਲੇਟਿਆ ਅਤੇ ਖੂਬ ਸਹਿ ਗਿਆ। ਦਿਨ ਕਾਫ਼ੀ ਚੜਾਇਆ ਸੀ। ਜਦ ਉਹ ਸਵੇਰੇ ਜਾਗਿਆ, ਜਦ ਉੱਠਿਆ ਤਾਂ ਜਿਸ ਤਰ੍ਹਾਂ ਰਾਤੀ ਇੱਕ ਸਾਦਾ ਜਿਹਾ ਭੋਜਨ ਉਸ ਲਈ ਬਣਾਇਆ ਸੀ, ਉਸੀ ਤਰ੍ਹਾਂ ਦਾ ਸਾਦਾ ਭੋਜਨ ਸਵਾਣੀ ਨੇ ਬਣਾ ਕੇ ਤਿਆਰ ਕੀਤਾ ਸੀ ਅਤੇ ਆਪ ਦੇ ਅੱਗੇ ਬੜੀ ਖਾਤਰ ਅਤੇ ਆਰਜ਼ੀ ਨਾਲ ਰੱਖਿਆ। ਰਾਤੀ ਤਾਂ ਉਹ ਭੁੱਖਾ ਸੀ, ਬਿਨਾਂ ਸੋਚੇ ਖਾ ਗਿਆ ਸੀ, ਪਰ ਸਵੇਰੇ ਉਸਨੂੰ ਸੋਚ ਆਈ ਕਿ ਸ਼ਾਇਦ ਕਿ ਆਪ ਉਹ ਰਾਤੀ ਭੁੱਖੀ ਰਹੀ ਹੈ ਅਤੇ ਹੋਵੇ ਨਾ ਹੋਵੇ ਕਿ ਹੁਣ ਵੀ ਉਹ ਉਸਦੇ ਹਿੱਸੇ ਨੂੰ ਖਾ ਨਾ ਜਾਵੇ। ਉਹ ਬੜਾ ਥੋੜ੍ਹਾ ਖਾ ਕੇ ਵਿਦਿਆ ਹੋਣ ਦੀ ਕੀਤੀ, ਪਰ ਜਦ ਉਸ ਖੀਸੇ ਵਿੱਚ ਹੱਥ ਪਾਏ ਕਿ ਕੁਛ ਉਸਦੀ ਸੇਵਾ ਅਤੇ ਰੋਟੀ ਆਦਿ ਲਈ ਭੇਟਾ ਕਰ ਜਾਵੇ, ਤਦ ਸਵਾਣੀ ਬੋਲੀ, ਜੋ ਕੁਛ ਮੈਂ ਆਪ ਨੂੰ ਦੇ ਸਕਦੀ ਹਾਂ ਉਹ ਕਿਸੇ ਲਾਇਕ ਨਹੀਂ ਅਤੇ ਜੋ ਵੀ ਸੀ ਤਦ ਮੈਂ ਆਪ ਪਰ ਤਰਸ ਖਾ ਕੇ ਕੀਤਾ ਹੈ, ਉਸਦਾ ਮੁੱਲ ਦੇਣਾ ਆਪ ਨੂੰ ਉਚਿਤ ਨਹੀਂ। ਸੋ ਮੇਰੀ ਇੰਨੀ ਪ੍ਰਾਰਥਨਾ ਹੈ ਕਿ ਆਪ ਨੂੰ ਜੋ ਤਕਲੀਫ਼ ਇੱਥੇ ਰਾਤ ਰਹਿਣ ਵਿੱਚ ਹੋਈ ਹੋਵੇ ਉਹਦੀ ਖਿਮਾ ਬਖਸ਼ਣੀ ਅਤੇ ਨਿਰਾ ਇਹ ਚੇਤੇ ਰੱਖੋਗੇ ਕਿ ਆਪ ਨੂੰ ਇੱਕ ਐਸੀ ਨਿਮਾਣੀ ਦੀ ਕੁੱਲੀ ਵਿੱਚ ਰਹਿਣਾ ਪਿਆ ਅਤੇ ਮੇਰੇ ਪਾਸ ਸਿਵਾਏ ਪਿਆਰ ਅਤੇ ਸ਼ੁਭ ਸੰਕਲਪ ਦੇ ਹੋਰ ਦੇਣ ਜੋਗਾ ਕੁਛ ਨਹੀਂ ਸੀ। ਉਸਨੇ ਫਿਰ ਵੀ ਕੋਸ਼ਿਸ਼ ਕੀਤੀ ਕਿ ਕੁਛ ਭੇਟਾ ਉਹ ਦੇ ਸਕੇ, ਪਰ ਜਦ ਤੱਕਿਆ ਕਿ ਉਹਦੇ ਯਤਨ ਨਾਲ ਉਹਦਾ ਸੋਹਣਾ ਪਰ ਉਦਾਸ ਚਿਹਰਾ ਦੁਖਤ ਹੋ ਰਿਹਾ ਹੈ, ਤਦ ਉਸ ਇਹ ਗੱਲ ਛੱਡ ਦਿੱਤੀ ਅਤੇ ਬੜੇ ਨਰਮ ਅਤੇ ਦਰਦ ਭਰੇ ਸ਼ਬਦਾਂ ਵਿੱਚ ਵਿਦਾ ਲਈ। ਉਹਦੇ ਦਿਲ ਵਿੱਚ ਉਹਦਾ ਸੋਹਣਾ ਅਤੇ ਉਹਦੀ ਉਦਾਸੀ ਦੋਵੇਂ ਖੁੱਭ ਰਹੇ ਸਨ ਅਤੇ ਉਹਦੇ ਦੁੱਖ ਦੀ ਪੀੜਾ ਉਸਨੂੰ ਵੀ ਹੋ ਰਹੀ ਸੀ। ਸਵਾਣੀ ਨੇ ਉਹਨੂੰ ਰਾਹ ਦੱਸਿਆ ਅਤੇ ਬੜਾ ਚਿਰ ਖਲੋ ਕੇ ਦੇਖਦੀ ਰਹੀ, ਜਦ ਤੱਕ ਪਹਾੜ ਥੀ ਉਤਰ ਕੇ ਉਹ ਓਹਲੇ ਨਹੀਂ ਹੋ ਗਿਆ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।